नमस्कार, ये आकाशवाणी है। खबरों के इस बुलेटिन नाल मैं अमन देव। पहला चुनवीं खबर, प्रधानमंत्री नरेंद्र मोदी ने कहा कि स्टार्टअप इंडिया मिशन सिर्फ 10 साल में एक क्रांति बन गया है। विदेश मंत्रालय ने कहा कि भारत ईरान की मौजूदा हालत से नेड़े नजर रख रहा है ते ईरान में रहने वाले भारतीयों के हित में हर संभव कदम चुकने लिए वचनबद्ध है। सुप्रीम कोर्ट ने इलाहाबाद हाई कोर्ट के जज यशवंत वर्मा जिन्होंने घरों सड़े हुए करंसी नोट मिले सन नूं राहत देने तो इनकार कर दिता है। इनफोर्समेंट डायरैक्टोरेट ने अज नशीले पदार्थों के गैर कानूनी कारोबार के संबंध में कई राज्यों में छापेमारी की है ते सरकार आने वाले बजट समागम में बीजा बारे एक्ट लियाएगी। हुण खबरां विस्थार नाल। प्रधानमंत्री नरेंद्र मोदी ने अज कहा कि स्टार्टअप इंडिया प्रोग्राम सिर्फ एक योजना नहीं है सगों एक इंद्रधनुषी दृष्टि है जो वख-वख खेत्रां नूं नवें मौकियां नाल जोड़दी है। राष्ट्रीय स्टार्टअप दिवस मौके स्टार्टअप इंडिया दा एक दहाका पूरा होण ते नवी दिल्ली विच एक समागम नूं संबोधन करदिआं श्री मोदी ने कहा कि स्टार्टअप इंडिया मिशन सिर्फ 10 सालां विच एक क्रांति बन गया है। उन्हां कहा कि भारत विच दुनिया दा तीजा सब तों वड्डा स्टार्टअप इकोसिस्टम है। उन्हां कहा कि भारत दे नौजवान इस समय असल समस्यावां नूं हल करन ते केंद्रित ने।
भारत के युवाओं का फोकस रियल प्रॉब्लम सॉल्व करने पर है। हमारे वो यंग इनोवेटर्स जिन्होंने नए सपने देखने का साहस दिखाया, मैं उन सभी की बहुत बहुत सराहना करता हूँ। 10 साल की ये जर्नी सिर्फ एक सरकारी स्कीम की सक्सेस स्टोरी नहीं है, ये आप जैसे हजारों लाखों सपनों की जर्नी है। सिर्फ 10 साल में स्टार्टअप इंडिया मिशन एक रिवॉल्यूशन बन चुका है। भारत आज दुनिया का थर्ड लार्जेस्ट स्टार्टअप इकोसिस्टम है।
दहाका पहला भारत विच 500 तो भी घट स्टार्टअप सन पर हुण इन्हां दी गिणती 2 लाख नूं पार कर गई है। 2014 विच भारत विच सिर्फ 4 यूनिकॉर्न सन पर हुण 125 तो वध ने। उन्हां कहा कि पहला देश विच जोखम लैण नूं निरउत्साहित कीता जांदा सी पर अज इह मुख धारा बन गई है। प्रधानमंत्री ने स्टार्टअप विच औरतां दी भूमिका दी भी शलाघा कीती। उन्हां अगे कहा कि भारत औरतां दी अगुवाई वाले स्टार्टअप्स लई फंडिंग अते मामले विच दुनिया दा दूजा सब तों वड्डा स्टार्टअप इकोसिस्टम है।
आज 45% से ज्यादा रिकॉग्नाइज स्टार्टअप में कम से कम एक महिला डायरेक्टर या पार्टनर है। विमेन लेड स्टार्टअप फंडिंग के मामले में भारत दुनिया का दूसरा सबसे बड़ा इकोसिस्टम बन चुका है। स्टार्टअप्स का ये इंक्लूसिव मोमेंटम भारत के सामर्थ्य को और बढ़ा रहा है।
इस मौके ते केंद्रीय वणज ते उद्योग मंत्री पीयूष गोयल ने कहा कि प्रधानमंत्री दी अगुवाई हेठ पिछले दहाके विच स्टार्टअप इकोसिस्टम विच इक वड्डा बदलाव आया है। स्टार्टअप इंडिया दी शुरुआत 16 जनवरी 2016 नूं प्रधानमंत्री नरेंद्र मोदी वल्लों एक राष्ट्रीय प्रोग्राम वजों कीती गई सी तां जो नवीनता ते उद्यमता नूं उत्साहित कीता जा सके अते निवेश आधारित विकास नूं समर्थ बनाया जा सके। इस पहलकदम दा उद्देश भारत नूं नौकरी लैण वालियां दी बजाय नौकरियां पैदा करन वालियां दा देश विच बदलना है। गृह मंत्री अमित शाह ने राष्ट्रीय स्टार्टअप दिवस मौके शुभकामनावां दित्तियां ने। एक सोशल मीडिया पोस्ट विच श्री शाह ने कहा है कि देश दा स्टार्टअप इकोसिस्टम अज विश्व नक्शे ते एक उज्जवल स्थान रखदा है। उन्होंने कहा कि साडे नौजवानां ने अपनी प्रतिभा समर्पण ते दृढ़ इरादे नाल देश दे स्टार्टअप्स नूं नवीआं उचाईआं ते पहुंचाया है। विदेश मंत्रालय ने कहा कि भारत ईरान की मौजूदा हालत ते नेड़े नजर रख रहा है। विदेश मंत्रालय के बुलारे रणधीर जायसवाल ने अज नवी दिल्ली विच कहा कि भारत ईरान विच रहण वाले भारतीयों के हित विच हर संभव कदम चुकण लई वचनबद्ध है। उन्होंने कहा कि इस समय ईरान विच लगभग 9000 भारतीय नागरिक ने जिन्हां विचों ज्यादातर विद्यार्थी ने।
We have around 9,000 Indian nationals in Iran. They are mostly students, people connected with business, some professionals as well, pilgrims and seafarers. Given the situation there, we have issued a few advisories asking Indian nationals to avoid all travel to Iran and Indian nationals who are already resident in Iran to leave Iran by available means including commercial flights. We continue to closely watch the unfolding situation there and will take all necessary steps for the welfare of our people.
Shri Jaiswal ne kaha ki haal hi de dinan vich Iran di halat nu dekhte hoye videsh mantralay ne ek advisory jari kiti hai jis vich bhartiyan nu Iran di yatra karan to bachan di salah ditti gayi hai। विदेश मंत्री डॉ एस जयशंकर ने कहा कि भारत अते जापान विचकार विशेष रणनीतिक अते आलमी भाईवाली लगातार अगे वध रही है। ਅੱਜ ਨਵੀਂ ਦਿੱਲੀ ਵਿਚ ਜਪਾਨੀ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਟੇਗੀ ਨਾਲ 18ਵੀਂ ਭਾਰਤ ਜਪਾਨ ਰਣਨੀਤਿਕ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨ ਤੋਂ ਬਾਅਦ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਜਪਾਨ ਵਿਚ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਅਤੇ ਅੰਤਰਰਾਸ਼ਟਰੀ ਅਰਥ ਵਿਵਸਥਾ ਨੂੰ ਜੋਖਮ ਤੋਂ ਮੁਕਤ ਕਰਨ ਦੀ ਅਥਾਹ ਸੰਭਾਵਨਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਵਿਚਾਰ ਵਟਾਂਦਰੇ ਦੌਰਾਨ ਆਰਥਿਕ ਸਹਿਯੋਗ, ਸਮੁੰਦਰੀ ਸੁਰੱਖਿਆ, ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਲੋਕਾਂ ਤੋਂ ਲੋਕਾਂ ਦੇ ਸਬੰਧਾਂ ਅਤੇ ਬਹੁਪੱਖੀ ਸਹਿਯੋਗ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯਸ਼ਵੰਤ ਵਰਮਾ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਗਠਿਤ ਉਸ ਕਮੇਟੀ ਨੂੰ ਚੁਣੌਤੀ ਦਿੱਤੀ ਸੀ ਜੋ ਜਸਟਿਸ ਵਰਮਾ ਦੇ ਘਰੋਂ ਸੜੇ ਹੋਏ ਕਰੰਸੀ ਨੋਟ ਮਿਲਣ ਦੀ ਜਾਂਚ ਲਈ ਗਠਿਤ ਕੀਤੀ ਗਈ ਹੈ। ਜਸਟਿਸ ਦੀਪਾਂਕਰ ਦੱਤਾ ਤੇ SC ਸ਼ਰਮਾ ਦੇ ਬੈਂਚ ਨੇ ਕਿਹਾ ਕਿ ਲੋਕ ਸਭਾ ਸਪੀਕਰ ਨੇ ਕਮੇਟੀ ਦਾ ਗਠਨ ਕਰਕੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਅਤੇ ਜਸਟਿਸ ਵਰਮਾ ਕਿਸੇ ਵੀ ਰਾਹਤ ਦੇ ਹੱਕਦਾਰ ਨਹੀਂ ਨੇ। 14 ਮਾਰਚ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਸੜੇ ਹੋਏ ਨੋਟਾਂ ਦੇ ਬੰਡਲ ਮਿਲਣ ਤੋਂ ਬਾਅਦ ਜਸਟਿਸ ਵਰਮਾ ਦਾ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਤਬਾਦਲਾ ਕਰ ਦਿੱਤਾ ਗਿਆ ਸੀ। ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ 3 ਡਾਕਟਰਾਂ ਤੇ ਇਕ ਉਪਦੇਸ਼ਕ ਸਮੇਤ 5 ਮੁਲਜ਼ਮਾਂ ਨੂੰ ਅਗਲੇ ਮਹੀਨੇ ਦੀ 13 ਤਰੀਕ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। 2 ਹੋਰ ਮੁਲਜ਼ਮਾਂ ਯਾਸਿਰ ਅਹਿਮਦ ਡਾਰ ਅਤੇ ਨਾਸਿਰ ਬਲਾਲ ਮੱਲਾ ਦੀ ਨਿਆਇਕ ਹਿਰਾਸਤ ਵੀ ਵਧਾ ਦਿੱਤੀ ਗਈ ਹੈ। ਹੁਣ ਤੱਕ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਗੋਆ, ਮਹਾਰਾਸ਼ਟਰ, ਕੇਰਲਾ, ਤਾਮਿਲਨਾਡੂ, ਕਰਨਾਟਕ, ਓਡੀਸ਼ਾ ਤੇ ਦਿੱਲੀ ਸਮੇਤ ਕਈ ਰਾਜਾਂ ਵਿਚ 26 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ED ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਤਹਿਤ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੀ ਜਾਂਚ ਦਾ ਹਿੱਸਾ ਸੀ। ਡਾਇਰੈਕਟੋਰੇਟ ਨੇ ਕਿਹਾ ਕਿ ਤਲਾਸ਼ੀਆਂ ਵਿਚ ਇਕ ਨਸ਼ੀਲੇ ਪਦਾਰਥਾਂ ਦੇ ਸੰਗਠਿਤ ਅੰਤਰਰਾਜੀ ਤਸਕਰੀ ਨੈਟਵਰਕ ਦਾ ਪਰਦਾਫਾਸ਼ ਹੋਇਆ। ਏਜੰਸੀ ਨੇ ਦਸਿਆ ਕਿ ਗੋਆ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਉੜੀਸਾ ਤੇ ਕੇਰਲਾ ਸਮੇਤ ਕਈ ਰਾਜਾਂ ਵਿਚ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾ ਰਹੇ ਸਨ। ਜਾਂਚ ਏਜੰਸੀ ਨੇ ਅੱਗੇ ਕਿਹਾ ਕਿ ਤਲਾਸ਼ੀਆਂ ਦੌਰਾਨ ਇਸ ਨੇ ਵੱਡੀ ਮਾਤਰਾ ਵਿਚ ਨਕਦੀ, ਨਸ਼ੀਲੇ ਪਦਾਰਥ, ਡਿਜੀਟਲ ਉਪਕਰਨ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਨੇ। ਸਰਕਾਰ ਆਉਣ ਵਾਲੇ ਬਜਟ ਸਮਾਗਮ ਵਿਚ ਬੀਜ ਐਕਟ 2026 ਲਿਆਏਗੀ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਕਾਨੂੰਨ ਦਾ ਉਦੇਸ਼ ਘਟੀਆ, ਨਕਲੀ ਅਤੇ ਅਣਅਧਿਕਾਰਤ ਬੀਜਾਂ ਦੀ ਵਿਕਰੀ ਨੂੰ ਰੋਕਣਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਉੱਚ ਮਿਆਰੀ ਪ੍ਰਮਾਣਿਤ ਬੀਜ ਪ੍ਰਦਾਨ ਕਰਨਾ ਅਤੇ ਜਲਵਾਯੂ ਅਨੁਕੂਲ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵਾਂ ਕਾਨੂੰਨ ਬੀਜਾਂ ਦੇ ਸਰੋਤ ਤੱਕ ਪਹੁੰਚ ਨੂੰ ਯਕੀਨੀ ਬਣਾਏਗਾ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਇਹ ਬੀਜ ਕਿੱਥੋਂ ਆਏ ਨੇ।
इसमें ट्रेसेबिलिटी का पूरा एक सिस्टम होगा, जो बीज आएंगे वो ये पता चलेगा कि डीलर के पास कहां से आए। एक तो ये होगा कि खराब बीज सिस्टम में आएंगे ही नहीं, और आए तो वो पकड़े जाएंगे और जिसने दिए उसको दंड दिया जा सकेगा, इसकी व्यवस्था की गई है। सीड कंपनी का रजिस्ट्रेशन बाकायदा किया जाएगा, इससे अनाधिकृत रूप से अगर कोई बीज बेचेगा तो वो भी जानकारी तत्काल प्राप्त की जा सकेगी। हाँ, एक बात मैं इसमें कहता हूं कि परंपरागत बीज जो किसान बोता चला आया है पर ये प्रतिबंध लागू नहीं होंगे, क्योंकि किसान आपस में भी बीजों का विनिमय करता है।
ਕੇਂਦਰ ਸਰਕਾਰ ਨੇ 2024-25 ਦੌਰਾਨ ਕਿਸਾਨਾਂ ਦੀਆਂ ਖੇਤੀਬਾੜੀ ਲੋੜਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਖਾਦਾਂ ਦੀ ਰਿਕਾਰਡ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਟਾਰਟਅਪ ਇੰਡੀਆ ਮਿਸ਼ਨ ਸਿਰਫ 10 ਸਾਲਾਂ ਵਿਚ ਇਕ ਕ੍ਰਾਂਤੀ ਬਣ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਰਾਨ ਦੀ ਮੌਜੂਦਾ ਹਾਲਤ ਤੇ ਨੇੜੋਂ ਨਜ਼ਰ ਰੱਖ ਰਿਹਾ ਹੈ ਤੇ ਇਰਾਨ ਵਿਚ ਰਹਿਣ ਵਾਲੇ ਭਾਰਤੀਆਂ ਦੇ ਹਿੱਤ ਵਿਚ ਹਰ ਸੰਭਵ ਕਦਮ ਚੁੱਕਣ ਲਈ ਵਚਨਬੱਧ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ, ਜਿਨ੍ਹਾਂ ਦੇ ਘਰੋਂ ਸੜੇ ਹੋਏ ਕਰੰਸੀ ਨੋਟ ਮਿਲੇ ਸਨ, ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਕਾਰੋਬਾਰ ਦੇ ਸਬੰਧ ਵਿਚ ਕਈ ਰਾਜਾਂ ਚ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।